ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ। ਇੰਡੀਜਨਸ ਵੌਇਸ ਟੂ ਪਾਰਲੀਮੈਂਟ ਵਾਸਤੇ ਟੈਕਸ ਦਾਤਾਵਾਂ ਦੁਆਰਾ ਫੰਡ ਕੀਤੇ ਗਏ ਇੱਕ ਬਹੁ ਭਾਸ਼ਾਈ ਬਰੋਸ਼ਰ ਲਈ ਸਹਿਮਤ ਹੋ ਗਈ ਹੈ ਐਲਬਨੀਜ਼ੀ ਸਰਕਾਰ। ਤੁਰਕੀ ਸੀਰੀਆ ਵਿੱਚ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 8,000 ਦੇ ਨੇੜੇ ਪਹੁੰਚੀ। ਆਸਟ੍ਰੇਲੀਆ ਭੇਜੇਗਾ ਰਾਹਤ ਮਾਹਰਾਂ ਦੀ ਟੀਮ। ਅਤੇ ਖੇਡਾਂ ਵਿੱਚ ਭਾਰਤੀ ਹਾਕੀ ਵਿੱਚ ਦੇਸ਼ ਦੀ ਅਗਵਾਈ ਕਰੇਗਾ ਪੰਜਾਬ, ਕਹਿਣਾ ਹੈ ਖੇਡ ਮੰਤਰੀ ਹੇਅਰ ਦਾ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਨੇ ਵਿਰੋਧੀ ਧਿਰ ਦੀ ਇਸ ਮੰਗ ਉੱਤੇ ਸਹਿਮਤੀ ਜਤਾਈ ਹੈ ਕਿ ਪ੍ਰਸਤਾਵਿਤ ਇੰਡੀਜਨਸ ਵੌਇਸ ਟੂ ਪਾਰਲੀਮੈਂਟ ਵਾਸਤੇ ਵੱਖ ਵੱਖ ਭਾਸ਼ਾਵਾਂ ਵਿੱਚ ਇੱਕ ਪੈਂਫਲੇਟ ਤਿਆਰ ਕੀਤਾ ਜਾਵੇ ਜਿਸ ਨੂੰ ਟੈਕਸ ਭਰਨ ਵਾਲਿਆਂ ਵੱਲੋਂ ਫੰਡ ਕੀਤਾ ਜਾਵੇਗਾ। ਪਿਛਲੇ ਜਨਮਤ ਸੰਗ੍ਰਹਿਾਂ ਵਿੱਚ ਵੀ ਅਜਿਹਾ ਕੀਤਾ ਜਾ ਚੁੱਕਿਆ ਹੈ। ਫੈਡਰਲ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਅਜਿਹਾ ਮੇਲ ਆਊਟ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਮਹਿੰਗਾ ਪਵੇਗਾ ਅਤੇ ਡਿਜੀਟਲ ਯੁੱਗ ਵਿੱਚ ਅਜਿਹਾ ਕਰਨਾ ਠੀਕ ਨਹੀਂ ਲੱਗਦਾ। ਹਾਲਾਂਕਿ ਦਾ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਅਖਬਾਰ ਰਿਪੋਰਟ ਕਰ ਰਿਹਾ ਹੈ ਕਿ ਸਰਕਾਰ ਹੁਣ ਉਸ ਸਥਿਤੀ ਤੋਂ ਪਿੱਛੇ ਹਟ ਗਈ ਹੈ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਅਜਿਹਾ ਪੈਂਫਲੇਟ ਉਹਨਾਂ ਵੋਟਰਾਂ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ।
The fact is that many people, particularly those where English is not their first language, they do want to sit down, particularly older Australians, not online, but to do it with the booklet in front of them so that they can, in a language that they feel most comfortable with, read all the detail, and then if there are further questions, they can research from there. That's a perfectly reasonable position to put.
ਤੁਰਕੀ ਅਤੇ ਸੀਰੀਆ ਵਿੱਚ ਬਚਾਅ ਯਤਨ ਜਾਰੀ ਹਨ ਜਦਕਿ ਮੌਤਾਂ ਦੀ ਗਿਣਤੀ 8,000 ਦੇ ਨੇੜੇ ਪਹੁੰਚ ਗਈ ਹੈ ਅਤੇ ਹੋਰ ਵਾਧੇ ਦੀ ਉਮੀਦ ਹੈ। ਆਸਟ੍ਰੇਲੀਆ ਕਈ ਅਜਿਹੇ ਦੇਸ਼ਾਂ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਜਿਨ੍ਹਾਂ ਨੇ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਤੁਰਕੀ ਅਤੇ ਸੀਰੀਆ ਵਿੱਚ ਬਚਾਅ ਟੀਮਾਂ, ਸਾਜ਼ੋ ਸਮਾਨ ਅਤੇ ਹੋਰ ਸਹਾਇਤਾ ਭੇਜੀ ਹੈ। ਇਸ ਤੋਂ ਬਾਅਦ 7.6 ਤੀਬਰਤਾ ਦੇ ਭੂਚਾਲ ਅਤੇ ਕਈ ਹੋਰ ਉੱਚ ਤੀਬਰਤਾ ਦੇ ਝਟਕੇ ਦੋਹਾਂ ਦੇਸ਼ਾਂ ਵਿੱਚ ਮਹਿਸੂਸ ਕੀਤੇ ਜਾ ਚੁੱਕੇ ਹਨ। ਤੁਰਕੀ ਵਿੱਚ 1999 ਤੋਂ ਬਾਅਦ ਇਹ ਸਭ ਤੋਂ ਘਾਤਕ ਭੂਚਾਲ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਭੂਚਾਲ ਦੇ ਪੀੜਤਾਂ ਪ੍ਰਤੀ ਸੰਵੇਦਨਾ ਭੇਜਦਿਆਂ ਅੱਜ ਦੁਪਹਿਰ ਇਹ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪੀੜਤਾਂ ਦੀ ਮਦਦ ਕਰਨ ਦੇ ਕਾਰਜ ਹਫ਼ਤੇ ਦੇ ਅੰਤ ਤੱਕ ਪੂਰੇ ਕਰ ਲਏ ਜਾਣਗੇ।
I'm pleased to confirm that Australia will deploy an urban search and rescue team of up to 72 personnel to Turkey to assist local authorities. These urban search and rescue specialists are highly trained to locate, deliver medical assistance to and remove victims who have been trapped or impacted by a structural collapse.
ਤੁਰਕੀ ਵਿੱਚ ਬਚੇ ਹੋਏ ਦਰਜਨਾਂ ਲੋਕਾਂ ਨੇ ਮਦਦ ਲਈ ਗੁਹਾਰ ਲਾਉਣੀ ਜਾਰੀ ਰੱਖੀ ਹੋਈ ਹੈ। ਆਇਸਟਨ ਕੁਰਕ ਇੱਕ ਰੈਸਟੋਰੈਂਟ ਵਿੱਚ ਵਰਕਰ ਹੈ ਜੋ ਕਹਿੰਦੀ ਹੈ ਕਿ ਆਪਣੇ ਆਪ ਨੂੰ ਅਤੇ ਉਸ ਦੇ ਬੱਚਿਆਂ ਨੂੰ ਭੋਜਨ ਅਤੇ ਆਸਰੇ ਦੀ ਤੁਰੰਤ ਲੋੜ ਹੈ।
We need everything. We don't have a tent, we don't have a heating stove, we don't have anything. Our children are in bad shape. We are all getting wet under the rain and our kids are out in the cold. We did not die from hunger or the earthquake, but we will die freezing from the cold. It shouldn't be this way. No one is sending help. We cannot even reach anyone.
ਆਸਟ੍ਰੇਲੀਆ ਦਾ ਕੋਵਿਡ-19 ਟੀਕਾਕਰਨ ਰੋਲ ਆਊਟ ਫਲੂ ਸ਼ੈਲੀ ਵਰਗੇ ਪ੍ਰੋਗਰਾਮ ਵੱਲ ਵਧ ਰਿਹਾ ਹੈ ਜਿਸ ਵਿੱਚ ਉਹ ਸਾਰੇ ਬਾਲਗ ਜਿਨ੍ਹਾਂ ਨੂੰ ਪਿਛਲੇ 6 ਮਹੀਨਿਆਂ ਵਿੱਚ ਵਾਇਰਸ ਜਾਂ ਬੂਸਟਰ ਨਹੀਂ ਲੱਗਿਆ ਹੈ ਇੱਕ ਹੋਰ ਖੁਰਾਕ ਲਈ ਯੋਗ ਹੋ ਗਏ ਹਨ। ਸਿਹਤ ਮੰਤਰੀ ਮਾਰਕ ਬਟਲਰ ਦਾ ਦਾਅਵਾ ਹੈ ਕਿ ਸਰਕਾਰ ਨੇ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮਿਊਨਾਈਜ਼ੇਸ਼ਨ ATGI ਦੀ ਸਲਾਹ ਨੂੰ ਸਵੀਕਾਰ ਕਰ ਲਿਆ ਹੈ ਜੋ ਕਿ 20 ਫਰਵਰੀ ਤੋਂ ਲਾਗੂ ਹੋ ਜਾਵੇਗੀ। ਮਿਸਟਰ ਬਟਲਰ ਦਾ ਕਹਿਣਾ ਹੈ ਕਿ ATAGI ਮਾਹਰਾਂ ਨੇ ਗੰਭੀਰ ਬਿਮਾਰੀ ਦੇ ਖਤਰੇ ਵਾਲੇ ਹਰੇਕ ਵਿਅਕਤੀ ਲਈ ਇਸ ਬੂਸਟਰ ਦੀ ਸਿਫਾਰਿਸ਼ ਕੀਤੀ ਹੈ। 65 ਸਾਲ ਤੋਂ ਵੱਧ ਉਮਰ ਦੇ ਕੋਈ ਵੀ ਵਿਅਕਤੀ ਸਮੇਤ ਅਜਿਹੇ ਬਾਲਗ ਜਿਨ੍ਹਾਂ ਨੂੰ ਕੋਈ ਅਪਾਹਜਤਾ, ਡਾਕਟਰੀ ਸਿਫਾਰਿਸ਼ ਜਾਂ ਗੁੰਝਲਦਾਰ ਸਿਹਤ ਮਸਲਾ ਹੋਵੇ, ਉਹ ਵੀ ਇਸ ਵਿੱਚ ਸ਼ਾਮਲ ਹਨ।
The Vaccine Advisory Group have said that otherwise healthy children or teenagers do not need an additional dose. And so the additional vaccine dose is not being provided to children and teenagers under the age of 18, except where they have health conditions that have been identified as placing them at risk of severe illness.
ਉਹਨਾਂ ਅੱਗੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਤੱਕ 10 ਮਿਲੀਅਨ ਵਾਧੂ ਓਮੀਕ੍ਰੋਨ ਵਿਸ਼ੇਸ਼ ਫਾਈਜ਼ਰ ਵੈਕਸੀਨ ਆਉਣ ਵਾਲੇ ਹਫ਼ਤਿਆਂ ਵਿੱਚ ਆਸਟ੍ਰੇਲੀਆ ਵਿੱਚ ਪਹੁੰਚ ਜਾਣਗੇ ਅਤੇ ਇਹ ਮਾਰਚ ਦੇ ਸ਼ੁਰੂ ਵਿੱਚ ਪ੍ਰੋਵਾਈਡਰਸ ਵਾਸਤੇ ਉਪਲਬਧ ਹੋ ਜਾਣਗੇ। ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਾਲਾਨਾ ਸਟੇਟ ਆਫ ਦਾ ਯੂਨੀਅਨ ਸੰਬੋਧਨ ਵਿੱਚ ਪੁਲਿਸ ਸੁਧਾਰ ਅਤੇ ਅਸੌਲਟ ਰਾਈਫਲਾਂ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
Let's come together to finish the job on police reform. Do something. Do something. That was the plea of parents who lost their children in Uvalde. I met with every one of them. Do something about gun violence. We have to do better. Give law enforcement the real training they need. Hold them to higher standards. Help them succeed in keeping us safe. We also need more first responders and professionals to address the growing mental health substance abuse challenge.
ਸ਼੍ਰੀ ਬਾਈਡਨ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਨਵੀਂ ਚੁਣੀ ਗਈ 118ਵੀਂ ਕਾਂਗਰਸ ਅਤੇ ਸਦਨ ਦੇ ਨਵੇਂ ਸਪੀਕਰ ਕੈਵਿਨ ਮੈਕਾਰਥੀ ਨੂੰ ਵਧਾਈ ਦਿੰਦਿਆਂ ਕੀਤੀ ਅਤੇ ਕਿਹਾ ਕਿ ਉਹ ਉਹਨਾਂ ਨਾਲ ਕੰਮ ਕਰਨ ਲਈ ਉਤਸੁਕ ਹਨ। ਉਹਨਾਂ ਪਿਛਲੇ 2 ਸਾਲਾਂ ਵਿੱਚ ਆਪਣੇ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਦੀ ਰੂਪਰੇਖਾ ਦੱਸਦੇ ਹੋਏ ਇੱਕ ਟੈਕਸ ਸੁਧਾਰ ਦੀ ਮੰਗ ਵੀ ਕੀਤੀ। ਸ਼੍ਰੀ ਬਾਈਡਨ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਅਮਰੀਕਾ ਦੇ ਫਾਇਦੇ ਲਈ ਚੀਨ ਨਾਲ ਕੰਮ ਕਰਨ ਲਈ ਵਚਨਬੱਧ ਹਨ, ਪਰ ਪਿਛਲੇ ਹਫ਼ਤੇ ਅਮਰੀਕਾ ਭਰ ਵਿੱਚ ਘੁੰਮਣ ਵਾਲੇ ਇੱਕ ਚੀਨੀ ਜਾਸੂਸੀ ਗੁਬਾਰੇ ਦੇ ਸੰਦਰਭ ਵਿੱਚ ਉਹਨਾਂ ਆਪਣੇ ਦੇਸ਼ ਦੀ ਰੱਖਿਆ ਲਈ ਪ੍ਰਣ ਲਿਆ ਹੈ। ਨਿਊ ਸਾਊਥ ਵੇਲਜ਼ ਦੇ ਅਜਿਹੇ ਅਧਿਆਪਕ ਜੋ ਪੇਂਡੂ ਖੇਤਰੀ ਅਤੇ ਦੂਰ ਦੁਰਾਡੇ ਦੇ ਭਾਈਚਾਰਿਆਂ ਵਿੱਚ ਜਾਣ ਦੇ ਇੱਛੁਕ ਹਨ ਨੂੰ 10,000 ਦਾ ਪ੍ਰੋਤਸਾਹਨ ਦਿੱਤਾ ਜਾ ਸਕਦਾ ਹੈ। ਅਜਿਹਾ ਸ਼ਹਿਰਾਂ ਤੋਂ ਬਾਹਰ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਵਜੋਂ ਕੀਤਾ ਜਾ ਰਿਹਾ ਹੈ। ਰਾਜ ਸਰਕਾਰ ਨੇ ਅੱਜ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਜਿਹੜੇ ਅਧਿਆਪਕ ਖੇਤਰੀ ਪੋਸਟਿੰਗ ਵਿੱਚ ਨਵੇਂ ਹਨ ਉਹ ਸਕੂਲ ਕਮਿਊਨਿਟੀ ਵਿੱਚ ਆਪਣੇ ਘਰ ਖਰੀਦਣ ਸਮੇਂ ਸਟੈਂਪ ਡਿਊਟੀ ਦੀ ਰਕਮ ਵਾਪਸ ਕਲੇਮ ਕਰਨ ਦੇ ਯੋਗ ਹੋਣਗੇ। ਅਜਿਹਾ ਉਸ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਕੀਤਾ ਜਾ ਰਿਹਾ ਹੈ ਜਿਸ ਨੂੰ ਸਪੋਰਟ ਫਾਰ ਰੂਰਲ ਬਿਜ਼ਨਸ ਪ੍ਰੋਗਰਾਮ ਕਿਹਾ ਜਾਂਦਾ ਹੈ ਅਤੇ ਇਹ ਸਮਾਜਿਕ ਅਤੇ ਪੇਸ਼ੇਵਰ ਸੰਬੰਧਾਂ ਦੇ ਵਿਕਾਸ ਵਿੱਚ ਸਹਾਇਤਾ ਦੇ ਕਈ ਤਰ੍ਹਾਂ ਦੇ ਸਰੋਤ ਅਤੇ ਵਿੱਤੀ ਲਾਭ ਪ੍ਰਦਾਨ ਕਰਦਾ ਹੈ। ਪ੍ਰੋਗਰਾਮ ਵਿੱਚ $600 ਦਾ ਇੱਕ ਵਾਰ ਦਿੱਤਾ ਜਾਣ ਵਾਲਾ ਪ੍ਰੋਤਸਾਹਨ ਵੀ ਸ਼ਾਮਲ ਹੈ ਜਿਸ ਦੀ ਵਰਤੋਂ ਸਮਾਜਿਕ ਸੰਬੰਧਾਂ ਨੂੰ ਵਧਾਉਣ ਲਈ ਕੀਤੀ ਜਾ ਸਕਦੀ ਹੈ। ਹੁਣ ਪੇਸ਼ ਹਨ ਜੀ ਖੇਡ ਸਮਾਚਾਰ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਆਪਣੀ ਸਰਕਾਰੀ ਰਿਹਾਇਸ਼ ਉੱਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਜਲਦ ਹੀ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਨੂੰ ਦਰਜਾ 1 ਦੀਆਂ ਨੌਕਰੀਆਂ ਦੀ ਨਿਯੁਕਤੀਆਂ ਪੱਤਰ ਸੌਂਪੇਗੀ। ਮੀਤਹੇਰ ਨੇ ਕਿਹਾ ਕਿ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਸੂਬਾ ਪੰਜਾਬ ਇਸ ਖੇਡ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 69.63 ਸੈਂਟਸ ਦੇ ਬਰਾਬਰ, ਭਾਰਤ ਦੇ 57.56 ਅਤੇ ਪਾਕਿਸਤਾਨ ਦੇ 191.64 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਐਡੀਲੇਡ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 36 ਡਿਗਰੀ। ਮੈਲਬਰਨ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 27 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ, 23 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ, 24 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਪਵੇਗਾ, 24 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ, 27 ਡਿਗਰੀ। ਨਿਊ ਕਾਸਲ ਦੇ ਵਿੱਚ ਇੱਕਾ ਦੁੱਕਾ ਮੀਂਹ, 28 ਡਿਗਰੀ। ਬ੍ਰਿਸਬੇਨ ਦੇ ਵਿੱਚ ਬੱਦਲਵਾਈ, 28 ਡਿਗਰੀ। ਕੇਨਜ਼ ਦੇ ਵਿੱਚ ਮੀਂਹ ਪਵੇਗਾ, 33 ਡਿਗਰੀ। ਡਾਰਵਨ ਦੇ ਵਿੱਚ ਮੀਂਹ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 32 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।